28ਵਾਂ ਬਾਪ। ਜਦ ਅਸੀਂ ਬਚ ਨਿਕਲੇ ਤਾਂ ਸਾਮਲੂਮ ਕੀਤਾ, ਜੋ ਇਸ ਟਾਪੂ ਦਾ ਨਾਮ ਮਾਲਟਾ ਹੈ। ਉੱਥੋਂ ਦੇ ਉੱਪਰੇ ਲੋਕਾਂ ਨੇ ਸਾਡੇ ਨਾਲ ਵੱਡਾ ਸਲੂਕ ਕੀਤਾ ਅਤੇ ਉਹਨਾਂ ਨੇ ਮੀਂਹ ਦੇ ਵੇਲੇ ਚੜੀ ਅਤੇ ਪਾਲੇ ਦੇ ਕਾਰਨ ਅੱਗ ਬਾਲ ਕੇ ਅਸਾਂ ਸਭਨਾਂ ਨੂੰ ਕੋਲ ਬੁਲਾ ਲਿਆ। ਅਤੇ ਜਦ ਪੌਲਸ ਨੇ ਬਹੁਤ ਸਾਰੀਆਂ ਲੱਕੜੀਆਂ ਇਕੱਠੀਆਂ ਕਰਕੇ ਅੱਗ ਉੱਤੇ ਪਾਈਆਂ ਤਾਂ ਇੱਕ ਸੱਪ ਸੇਕ ਨਾਲ ਨਿਕਲਿਆ ਅਤੇ ਉਹਦੇ ਹੱਥ ਨੂੰ ਚਿੰਬੜ ਗਿਆ, ਅਤੇ ਉਹ ਉੱਪਰੇ ਲੋਕਾਂ ਉਸ ਨੂੰ ਕੀੜੇ ਅਤੇ ਹੱਥ ਨਾਲ ਲਮਕਿਆ ਹੋਇਆ ਵੇਖ ਕੇ ਆਪਸ ਵਿੱਚ ਕਹਿਣ ਲੱਗੇ, ਭਾਈ ਠੀਕ ਹੈ, ਇਹ ਮਨੁੱਖ ਖੂਨੀ ਹੈ। ਭਾਵੇਂ ਇਹ ਸਮੁੰਦਰੋਂ ਬਚ ਨਿਕਲਿਆ ਹੈ ਪਰ ਨਿਉਂ ਇਹਨੂੰ ਜਿਉਂਦਾ ਨਹੀਂ ਛੱਡਦਾ। ਪਰ ਉਸਨੇ ਕੀੜੇ ਨੂੰ ਅੱਗ ਵਿੱਚ ਝਟਕ ਦਿੱਤਾ ਅਤੇ ਉਸਦਾ ਕੁਝ ਨੁਕਸਾਨ ਨਾ ਹੋਇਆ, ਪਰ ਉਹ ਡੀਕਦੇ ਰਹੇ ਜੋ ਹੁਣੇ ਸੁੱਜ ਜਾਵੇ ਜਾਂ ਅਚਾਨਕ ਮਰ ਕੇ ਡਿੱਗ ਪਵੇ। ਜਦ ਉਹਨਾਂ ਨੇ ਬਹੁਤ ਚਿਰ ਤਾਈ ਉਡੀਕ ਕਰਕੇ ਵੇਖਿਆ ਜੋ ਉਹਦਾ ਕੁਝ ਨਹੀਂ ਵਿਕੜਿਆ ਤਾਂ ਹੋਰ ਸੋਚ ਆਈ ਅਤੇ ਕਹਿਣ ਲੱਗੇ, ਭਈ ਇਹ ਕੋਈ ਦਿਉਤਾ ਹੈ। ਉਸ ਥਾਂ ਦੇ ਨੇੜੇ ਪ੍ਰਿਵਲੀਅਸ ਨਾਮੇ ਇੱਕ ਟਾਪੂ ਦੇ ਸਰਦਾਰ ਦੀ ਮਿਲਕ ਸੀ, ਜੋ ਉਸਨੇ ਆਪਣੇ ਘਰ ਲੈ ਕੇ ਅਤੇ ਵੱਡੇ ਪ੍ਰੇਮ ਨਾਲ ਤਿੰਨਾਂ ਦਿਨਾਂ ਤਾਈਂ ਸਾਡਾ ਆਦਰ ਭਾਉ ਕੀਤਾ। ਤਾਂ ਇਉਂ ਹੋਇਆ ਜੋ ਪ੍ਰਿਵਲੀਅਸ ਦਾ ਪਿਓ ਤਾਪ ਅਤੇ ਮਰੋੜਾਂ ਨਾਲ ਮੰਨਦਾ ਪਿਆ ਹੋਇਆ ਸੀ, ਸੋ ਪੌਲਸ ਨੇ ਉਸਦੇ ਕੋਲ ਅੰਦਰ ਜਾ ਕੇ ਪ੍ਰਾਰਥਨਾ ਕੀਤੀ ਅਤੇ ਉਸ ਉੱਤੇ ਹੱਥ ਰੱਖ ਕੇ ਉਹਨੂੰ ਚੰਗਾ ਕਰ ਦਿੱਤਾ। ਅਤੇ ਇਸ ਗੱਲ ਬਾਕੀ ਦੇ ਲੋਕ ਵੀ ਜਿਹੜੇ ਉਸ ਦੇ ਟਾਪੂ ਵਿੱਚ ਰੋਗੀ ਆਏ ਸਨ ਅਤੇ ਚੰਗੇ ਕੀਤੇ ਗਏ ਸਨ, ਤਾਂ ਉਹਨਾਂ ਨੇ ਸਾਡਾ ਵੱਡਾ ਆਦਰ ਕੀਤਾ। ਅਤੇ ਜਦ ਅਸੀਂ ਤੁਰਨ ਲੱਗੇ ਤਾਂ ਜਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਸੀ ਜਹਾਜ਼ ਉੱਤੇ ਲੱਦ ਦਿੱਤੀਆਂ। ਤਿੰਨਾਂ ਮਹੀਨਿਆਂ ਦੇ ਪਿੱਛੋਂ ਅਸੀਂ ਸਿਕੰਦਰੀਆ ਦੇ ਜਹਾਜ਼ ਉੱਤੇ ਚੜ੍ਹ ਕੇ ਤੁਰ ਪਏ ਅਤੇ ਜਿਹਦਾ ਪਤਾ ਦਿਓਕੁਰਸੀ ਸੀ, ਅਤੇ ਉਸਨੇ ਸਾਰਾ ਸਿਆਲ ਇਸ ਟਾਪੂ ਵਿੱਚ ਕੱਟਿਆ ਅਤੇ ਸੈਰਾਗੁਸ ਵਿੱਚ ਉਤਰ ਕੇ 3 ਦਿਨ ਰਹੇ ਅਤੇ ਫਿਰ ਉੱਥੋਂ ਚੱਕਰ ਖਾ ਕੇ ਰੇਗੀਓਨ ਵਿੱਚ ਆਏ। ਅਤੇ ਇੱਕ ਦਿਨ ਪਿੱਛੋਂ ਜਦ ਦੱਖਣ ਦੀ ਪੌਣ ਵਗੀ ਅਤੇ ਅਸੀਂ ਦੂਜੇ ਦਿਨ ਪੁਲਤੀਏ ਵਿੱਚ ਜਾ ਪਹੁੰਚੇ ਅਤੇ ਉੱਥੇ ਸਾਨੂੰ ਪਾਈ ਮਿਲੇ, ਜਿਨ੍ਹਾਂ ਸਾਡੀ ਮਿੰਨਤ ਕੀਤੀ ਜੋ ਇੱਕ ਸਾਤਾ ਸਾਡੇ ਕੋਲ ਰਹੋ। ਅਤੇ ਇਸੇ ਤਰ੍ਹਾਂ ਅਸੀਂ ਰੋਮ ਨੂੰ ਆਏ ਅਤੇ ਉੱਥੋਂ ਪਾਈ ਲੋਕ ਸਾਡੀ ਖਬਰ ਸੁਣ ਕੇ ਅਪੀਫਰੋਮ ਨੂੰ ਅਤੇ ਤੈਸ ਰਾਵਾਂ ਨੂੰ ਤਿੱਕਰ ਸਾਨੂੰ ਮਿਲਣ ਆਏ। ਤਾਂ ਪੌਲਸ ਨੇ ਉਹਨਾਂ ਨੂੰ ਵੇਖ ਕੇ ਪਰਮੇਸ਼ਵਰ ਦਾ ਸ਼ੁਕਰ ਕੀਤਾ ਅਤੇ ਤਸੱਲੀ ਪਾਈ। ਜਦ ਅਸੀਂ ਰੋਮ ਵਿੱਚ ਪਹੁੰਚੇ ਤਾਂ ਪੌਲਸ ਨੇ ਉਸ ਸਿਪਾਹੀ ਨਾਲ ਜਿਹੜਾ ਉਹਦੀ ਰਾਖੀ ਕਰਦਾ ਸੀ ਅੱਡ ਰਹਿਣ ਦੀ ਪਟਵਾਨਗੀ ਹੋਈ। ਤਾਂ ਇਉਂ ਹੋਇਆ ਜੋ ਤਿੰਨਾਂ ਦਿਨਾਂ ਪਿੱਛੋਂ ਉਹਨੇ ਯਹੂਦੀਆਂ ਦੇ ਵੱਡੇ ਆਦਮੀਆਂ ਨੂੰ ਇਕੱਠੇ ਕਰਕੇ ਬੁਲਾ ਕੇ ਇਹ ਕਿਹਾ, ਔਰ ਜਾ ਉਹ ਇਕੱਠੇ ਹੋਏ ਅਤਾ ਉਹਨਾਂ ਨੂੰ ਆਖਿਆ, ਹੇ ਭਰਾਵੋ, ਭਾਵੇਂ ਮੈਂ ਆਪਣੀ ਕੌਮ ਅਤੇ ਵੱਡਿਆਂ ਦੇ ਰਸਮਾਂ ਨੂੰ ਉਲਟ ਕੁਝ ਨਹੀਂ ਕੀਤਾ, ਪਰ ਤਾਂ ਵੀ ਕੈਦੀ ਹੋ ਕੇ ਯਰੂਸ਼ਲਮ ਤੋਂ ਰੋਮੀਆਂ ਦੇ ਹੱਥ ਦੇ ਹਵਾਲੇ ਕੀਤਾ ਗਿਆ ਹਾਂ। ਅਤੇ ਉਹਨਾਂ ਨੇ ਮੇਰੀ ਜਾਂਚ ਕਰਕੇ ਚਾਹਿਆ ਜੋ ਮੈਨੂੰ ਛੱਡ ਦੇਣ, ਇਸ ਲਈ ਜੋ ਮੇਰੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਹੀਂ। ਪਰ ਜਦ ਯਹੂਦੀਆਂ ਨੇ ਇਹਦੇ ਵਿਰੁੱਧ ਬੋਲਣ ਲੱਗੇ ਤਾਂ ਮੈਂ ਲਾਚਾਰ ਹੋ ਕੇ ਕੈਸਰ ਦੀ ਦੁਹਾਈ ਦਿੱਤੀ, ਪਰ ਇਸ ਲਈ ਨਹੀਂ ਜੋ ਮੈਂ ਆਪਣੀ ਕੌਮ ਉਸ ਦੇ ਗੱਲ ਵਿੱਚ ਦੋਸ਼ ਲਾਉਣਾ ਸੀ। ਸੋ ਮੈਂ ਇਸ ਕਰਕੇ ਤੁਹਾਡੀ ਮਿੰਨਤ ਕੀਤੀ ਜੋ ਮੈਨੂੰ ਮਿਲੋ ਅਤੇ ਗੱਲਬਾਤ ਕਰੋ, ਕਿਉਂ ਜੋ ਮੈਂ ਇਸਰਾਇਲ ਦੀ ਆਸ ਦੇ ਬਦਲੇ ਐਸ ਸੰਗਲ ਨਾਲ ਜਕੜਿਆ ਹੋਇਆ ਹਾਂ। ਉਹਨਾਂ ਨੇ ਉਸਨੂੰ ਕਿਹਾ ਕਿ ਨਾ ਸਾਨੂੰ ਯਹੂਦੀਆਂ ਤੋਂ ਤੇਰੇ ਵਿਖੇ ਕੋਈ ਚਿੱਠੀ ਆਈ, ਨਾ ਪਾਈਆਂ ਵਿੱਚੋਂ ਕਿਸੇ ਨੇ ਆਣ ਕੇ ਤੇਰੀ ਖਬਰ ਦਿੱਤੀ, ਨਾ ਤੇਰੀ ਕੁਝ ਬਦੀ ਸੁਣਾਈ ਦਿੱਤੀ, ਪਰ ਅਸੀਂ ਇਹੋ ਚੰਗਾ ਜਾਣਦੇ ਹਾਂ ਭਾਈ ਤੇਰੇ ਕੋਲੋਂ ਸੁਣੀਏ ਜੋ ਤੂੰ ਕੀ ਮੰਨਦਾ ਹੈ, ਕਿਉਂ ਜੋ ਸਾਨੂੰ ਮਲੂਮ ਹੈ ਭਾਈ ਸਭਨੀ ਥਾਈ ਐਸ ਪੰਥ ਨੂੰ ਬੁਰਾ ਆਖਦੇ ਹਾਂ। ਜਦ ਉਹਨਾਂ ਨੇ ਉਹਦੇ ਲਈ ਇੱਕ ਦਿਨ ਠਹਿਰਾਇਆ ਤਦ ਬਹੁਤ ਸਾਰੇ ਉਹਦੇ ਡੇਰੇ ਉੱਤੇ ਉਹਦੇ ਕੋਲ ਆਏ ਅਤੇ ਪਰਮੇਸ਼ਵਰ ਦੇ ਰਾਜ ਦੇ ਸਾਖੀ ਦੇ ਕੇ ਮੂਸਾ ਦੀ ਸ਼ਰੀਅਤ ਅਤੇ ਨਬੀਆਂ ਵਿੱਚੋਂ ਯਸੂ ਦੇ ਹੱਕ ਵਿੱਚ ਪ੍ਰਮਾਣ ਲਿਆ ਕੇ ਸਵੇਰ ਤੋਂ ਲੈ ਕੇ ਸੰਝ ਤਿੱਕਰ ਉਹਨਾਂ ਨੂੰ ਉਪਦੇਸ਼ ਕਰਦਾ ਰਿਹਾ। ਅਤੇ ਕਈਆਂ ਨੇ ਉਹਦੀ ਗੱਲ ਮੰਨ ਲਈ ਜਿਹੜੀਆਂ ਸੁਣਾਈਆਂ ਗਈਆਂ ਸਨ ਅਤੇ ਕਈਆਂ ਨੇ ਪ੍ਰਤੀਤ ਕੀਤੀ। ਜਦ ਉਹ ਆਪਸ ਵਿੱਚ ਜ਼ਬਾਨ ਨਾ ਹੋਏ ਤਾਂ ਪੌਲਸ ਨੇ ਇਹ ਕਹਿ ਕੇ ਇਹ ਗੱਲ ਕਰਕੇ ਹੀ ਉਹਦੇ ਚਲੇ ਗਏ ਕਿ ਪਵਿੱਤਰ ਆਤਮਾ ਨੇ ਤੁਹਾਡੇ ਵੱਡਿਆਂ ਨੂੰ ਯਸ਼ਾਇਆ ਨਬੀ ਦੀ ਜ਼ਬਾਨੀ ਆਖਿਆ ਹੈ, ਇਸ ਪਰਜਾ ਦੇ ਕੋਲ ਜਾ ਅਤੇ ਆਖ, ਤੁਸੀਂ ਕੰਨਾਂ ਨਾਲ ਸੁਣੋਗੇ ਪਰ ਮੂਲੋਂ ਨਾ ਸਮਝੋਗੇ, ਅਤੇ ਵੇਖਦੇ ਹੋਏ ਵੇਖੋਗੇ ਪਰ ਮੂਲੋਂ ਬੁੱਝੋਗੇ ਨਾ, ਕਿਉਂ ਜੋ ਇਸ ਲਈ ਮੈਂ ਪਰਜਾ ਦਾ ਮਨ ਮੋਟਾ ਹੋ ਗਿਆ ਹੈ ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ, ਇਹਨਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ ਅਤੇ ਮਤੇ ਉਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ, ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ। ਸੋ ਇਹ ਜਾਣੋ ਪਈ ਪਰਮੇਸ਼ਰ ਦੀ ਇਹ ਮੁਕਤੀ ਪਰਾਈਆਂ ਕੌਮਾਂ ਦੇ ਕੋਲ ਕੱਲੀ ਗਈ ਅਤੇ ਉਹ ਵੀ ਸੁਣ ਲੈਣਗੀਆਂ। ਤਾਂ ਉਹ ਪੂਰੇ 2 ਵਰੇ ਆਪਣੇ ਪਾੜੇ ਅਤੇ ਘਰ ਵਿੱਚ ਰਿਹਾ ਅਤੇ ਉਹਨਾਂ ਸਭਨਾਂ ਦਾ ਜੋ ਉਹਦੇ ਕੋਲ ਆਉਂਦੇ ਸਨ ਆਦਰ ਭਾਵ ਕੀਤਾ ਔਰ ਬਿਨਾਂ ਰੋਕ ਟੋਕ ਅਤੇ ਦਲੇਰੀ ਨਾਲ ਪਰਮੇਸ਼ਵਰ ਦੇ ਰਾਜ ਦਾ ਪ੍ਰਚਾਰ ਕਰਦਾ ਅਤੇ ਪ੍ਰਭੂ ਯਿਸੂ ਮਸੀਹ ਦੇ ਵਿਖੇ ਉਪਦੇਸ਼ ਦਿੰਦਾ ਰਿਹਾ।